ਸਤਸੰਗ ਗਿਆਨ ਸਤਸੰਗ ਵੇਦ ਸਤਸੰਗ ਤਾਂ ਬ੍ਰਾਹਮਣ ਖੇਤਰੀ ਸਤਸੰਗ ਸੂਰ ਸਤਸੰਗ ਸੂਤਰ ਸਤਸੰਗ ਪ੍ਰਾਕ੍ਰਿਤ ਹੈ ਸਰਵ ਸਤਸੰਗ ਤਾਂ ਏਕ ਸਤਸੰਗ ਜੇ ਕੋ ਜਾਣ ਸਿਓ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦਿਓ ਯੋਗ ਸਬਦੰ ਗਿਆਨ ਸਬਦੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀ ਆਪਾਂ ਵਡਭਾਗੇ ਹਾਂ ਜੋ ਕਲਯੁਗ ਦੇ ਇਸ ਸਮੇਂ ਦੇ ਵਿੱਚ ਧੁਰਕੀ ਬਾਣੀ ਅਥਵਾ ਅਕਾਲ ਪੁਰਖ ਦੀ ਜੋ ਪਵਿੱਤਰ ਬਾਣੀ ਹੈ ਉਹਦੀ ਵਿਚਾਰ ਕਰਕੇ ਆਪਣੇ ਜੀਵਨ ਦੇ ਪਲਾਂ ਨੂੰ ਸਫਲਾ ਕਰ ਰਹੇ ਹਾਂ। ਤੋ ਗੁਰੂ ਪਿਆਰਿਓ, ਚੱਲ ਲਈ ਲੜੀਵਾਰ ਕਥਾ ਦੇ ਵਿੱਚ ਗੋਪਾਲ ਦੱਤ ਨਾਮੇ ਪੜ੍ਹਨ ਤੋਂ ਗੁਰਦੇਵ ਨੂੰ ਸਵਾਲ ਕਰਦਾ, ਬੇਨਤੀਆਂ ਕਰਦਾ ਹੈ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਉਸ ਗੋਪਾਲ ਦੱਤ ਨੂੰ ਅਧਿਆਤਮ ਗਿਆਨ ਦੇ ਕਰਕੇ ਉਹਨੂੰ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਦੇ ਰਹੇ ਹਨ। ਤਾਂ ਅੱਜ ਦੀ ਕਥਾ ਵਿੱਚ ਇਹ ਪ੍ਰਕਰਨ ਹੋਵੇਗਾ, ਕਿਉਂਕਿ ਗੋਪਾਲ ਦੱਤ ਖਾਨਦਾਨੀ ਵਿਦਵਾਨ ਹੈ, ਉਹਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਵੀ ਪਾਤਸ਼ਾਹ ਸਧਾਰਨ ਧਰਮ ਕਿਹੜਾ ਹੈ, ਗੁਰਮੁਖੋ ਧਰਮ ਦੀਆਂ ਦੋ ਕਿਸਮਾਂ ਹੁੰਦੀਆਂ ਹਨ, ਇੱਕ ਸਧਾਰਨ ਧਰਮ ਹੈ ਤੇ ਇੱਕ ਦਾ ਅਰਥ ਹੁੰਦਾ ਅਸਧਾਰਨ ਧਰਮ। ਸਧਾਰਨ ਧਰਮ ਦਾ ਅਰਥ ਹੈ ਜੋ ਆਪਾਂ ਦੁਨਿਆਵੀ ਤੌਰ ਤੇ ਕਰਦੇ ਹਾਂ ਕਿ ਸਾਡੀ ਬੱਚੀ ਹੈ, ਸਾਡੀ ਭਾਰਤੀ ਸੰਸਕ੍ਰਿਤੀ ਦੇ ਮੁਤਾਬਕ ਭਾਵੇਂ ਕੋ ਗਰੀਬ ਹੈ ਤੇ ਭਾਵੇਂ ਕੋ ਅਮੀਰ ਹੈ, ਉਹ ਇਹ ਫਰਜ਼ ਸਮਝਦਾ ਕਿ ਮੈਂ ਆਪਣੀ ਬੱਚੀ ਦੀ ਸ਼ਾਦੀ ਕਰਾਂ, ਇਹਨੂੰ ਨਿਯਮਬੰਧ ਤਰੀਕੇ ਦੇ ਨਾਲ ਵਿਦਾ ਕਰਾਂ। ਕਿ ਸਾਡੀ ਭਾਰਤੀ ਸੰਸਕ੍ਰਿਤੀ ਹੈ, ਇਹਨੂੰ ਕਹਿੰਦੇ ਨੇ ਸਧਾਰਨ ਧਰਮ। ਬੱਚਿਆਂ ਦੀ ਪਾਲਣਾ ਕਰਨੀ ਮਾਪਿਆਂ ਦਾ ਸਧਾਰਨ ਧਰਮ ਹੈ, ਆਪਣੇ ਬਜ਼ੁਰਗਾਂ ਦੀ ਸੇਵਾ ਕਰਨੀ ਇਹ ਮਨੁੱਖ ਦਾ ਸਧਾਰਨ ਧਰਮ ਹੈ। ਪਰ ਇਹਦੇ ਤੋਂ ਇਲਾਵਾ ਜਿਹੜੇ ਕੋ ਧਰਮ ਦੇ ਵਿਸ਼ੇਸ਼ ਸਿਧਾਂਤ ਨੇ ਉਹਨਾਂ 'ਤੇ ਚੱਲਣਾ ਉਹਨੂੰ ਕਹਿੰਦੇ ਨੇ ਅਸਧਾਰਨ ਧਰਮ। ਮੁਸਲਮਾਨ ਵਾਸਤੇ ਸੰਤ ਕਰਾਉਣੀ, ਪੰਜ ਨਮਾਜ਼ਾਂ ਪੜ੍ਹਨੀਆਂ, ਰੋਜ਼ਾ ਰੱਖਣਾ, ਅਗਰ ਗੁੰਜਾਇਸ਼ ਪੈ ਮੱਕੇ ਕਾਬੇ ਦਾ ਹੱਜ ਕਰਨਾ, ਇਹ ਉਹਨਾਂ ਦਾ ਸਧਾਰਨ ਧਰਮ ਹੈ। ਹਿੰਦੂ ਵਾਸਤੇ ਤਿਲਕ ਨੂੰ ਪਹਿਨਣਾ, ਜਨੇਊ ਆਦਿ ਧਾਰਨ ਕਰਨਾ, 12 ਵਰਤ ਰੱਖਣੇ, ਇਹ ਉਹਨਾਂ ਦਾ ਸਧਾਰਨ ਧਰਮ ਹੈ, ਅਸਧਾਰਨ ਧਰਮ। ਇਸੇ ਪ੍ਰਕਾਰ ਉਹਨੇ ਬੇਨਤੀ ਕੀਤੀ ਕਿ ਪਾਤਸ਼ਾਹ ਕਿਰਪਾ ਕਰੋ, ਕਿਉਂਕਿ ਮੈਂ ਮਨ ਕਰਕੇ ਤੁਹਾਨੂੰ ਗੁਰੂ ਬਣਦਾ, ਅਸਧਾਰਨ ਧਰਮ ਬਾਰੇ ਨਿਰਣਾ ਕਰੋ। ਕਈ ਵੱਖ ਵੱਖ ਖੱਤਰੀਆਂ ਦਾ, ਬ੍ਰਾਹਮਣਾਂ ਦਾ, ਸ਼ੂਦਰਾਂ ਦਾ, ਵੈਸ਼ਾਂ ਦਾ ਔਰ ਸੰਤਾਂ ਦਾ ਅਸਧਾਰਨ ਧਰਮ ਕੀ ਹੈ, ਆਪ ਕਿਰਪਾ ਕਰੇ ਦੇ ਬਾਰੇ ਚਾਨਣਾ ਪਾਓ। ਗੁਰੂ ਪਿਆਰੋ, ਕੱਲ ਦੀ ਕਥਾ ਵਿੱਚ ਆਪਾਂ ਪ੍ਰਕਰਨ ਆਰੰਭ ਕੀਤਾ ਸੀ ਕਿ ਧਰਮ ਪੈਦਾ ਕਿਵੇਂ ਹੁੰਦਾ ਹੈ। ਉਪਜੇ ਧਰਮ ਵਾਗ ਸਤ ਕਰ ਅਤ, ਆਗਿਆ ਦੇ ਚੱਲਣਾ, ਸੱਤ ਵਚਨ ਕਹਿਣਾ ਦੇ ਨਾਲ ਬੰਦੇ ਦੇ ਅੰਦਰ ਧਰਮ ਪੈਦਾ ਹੁੰਦਾ ਹੈ। ਦਇਆ ਦਾਨ ਕਰ ਧਰਮ ਵਧੇ ਨਿੱਤ, ਦਇਆ ਕਰਨੀ, ਯਥਾ ਯੋਗ ਕਿਸੇ ਦੀ ਮਦਦ ਕਰਨੀ, ਇਹਦੇ ਨਾਲ ਧਰਮ ਦਾ ਇਜ਼ਾਫਾ ਹੁੰਦਾ, ਧਰਮ ਵੱਧਦਾ ਹੈ। ਇਸਤਤ ਭੈ ਖਿਮਾ ਕੇ ਸੰਗਾ, ਕਿਸੇ ਨੂੰ ਮੁਆਫ ਕਰ ਦੇਣਾ, ਇਹਦੇ ਨਾਲ ਬੰਦੇ ਦੇ ਅੰਤਸ਼ਕਰਨ ਵਿੱਚ ਧਰਮ ਟਿਕਦਾ ਹੈ। ਧਰਮ ਕ੍ਰੋਧ ਕਰ ਹੋਤ ਵਿਭੰਗਾ, क्रोध विच आउण करके मनुख दा धर्म नाश हो जांदा है। अगे विद्वान पुरशां ने धर्म दे 10 अंग दसे हन। उन्हां नियमां दे मुताबक अगर मनुख चलदा है ते कहिंदे मनुख धर्मी है, अगर उन्हां नियमां दे मुताबक नहीं चलदा ते उन्हां दे ख्याल दे मुताबक ही धर्मी नहीं। ਉਹ 10 ਅੰਗ ਕਿਹੜੇ ਨੇ? ਖਿਮਾ, ਅਹਿੰਸਾ, ਦਇਆ, ਮਿਰਦ, ਸਤ, ਬਚਨ, ਤਪ, ਦਾਨ, ਸੀਲ, ਸੌਜ, ਤ੍ਰਿਸ਼ਨਾ, ਬਿਨਾ, ਧਰਮ, ਲਿੰਗ, 10 ਜਾਨ। ਇਹਨੂੰ ਉਹਨਾਂ ਧਰਮ ਕਿਹਾ। ਸਾਰਿਆਂ ਤੋਂ ਪਹਿਲਾ ਧਰਮ ਦਾ ਲਿੰਗ ਹੈ ਜਾਂ ਅੰਗ ਹੈ, ਉਹ ਹੈ ਖਿਮਾ ਕਰਨਾ। ਦੂਸਰਾ ਹੈ ਅਹਿੰਸਾ। ਅਹਿੰਸਾ ਦਾ ਅਰਥ ਹੁੰਦਾ ਜੀਵ ਹੱਤਿਆ ਨਹੀਂ ਕਰਨੀ। ਹਿੰਸਾ ਦਾ ਅਰਥ ਹੈ ਜੀਵ ਹੱਤਿਆ ਤੇ ਅਹਿੰਸਾ ਦਾ ਅਰਥ ਹੈ ਹੱਤਿਆ ਤੁਰਾ। ਇਹ ਗੁਰਮੁਖੀ 3 ਤਰ੍ਹਾਂ ਦੀ ਹੈ। ਕਿਸੇ ਨੂੰ ਬੁਰਾ ਬੋਲਣਾ ਇਹ ਵੀ ਇੱਕ ਅਹਿੰਸਾ ਹੈ। ਇਹਨੂੰ ਕਹਿੰਦੇ ਨੇ ਬਾਚ ਅਹਿੰਸਾ। ਕਿਸੇ ਨੂੰ ਸੱਟ ਪੇਟ ਲਾ ਦੇਣੀ ਜਾਂ ਸਰੀਰ ਦਾ ਨੁਕਸਾਨ ਕਰਨਾ ਉਹਨੂੰ ਕਹਿੰਦੇ ਨੇ ਸਰੀਰਕ ਹਿੰਸਾ। ਮਨ ਕਰਕੇ ਕਿਸੇ ਦਾ ਬੁਰਾ ਸੋਚਣਾ ਜਾਂ ਮਨ ਵਿੱਚ ਬੁਰੀ ਵਿਚਾਰ ਬਣੀ ਰਹਿਣੀ ਇਹਨੂੰ ਕਹਿੰਦੇ ਨੇ ਮਾਨਸਿਕ ਅਹਿੰਸਾ। ਜਿਹੜਾ ਧਰਮੀ ਮਨੁੱਖ ਉਹ 3 ਤਰ੍ਹਾਂ ਦੀ ਅਹਿੰਸਾ ਤੋਂ ਬਚੇ, ਨਾ ਜ਼ਬਾਨ ਕਰਕੇ, ਨਾ ਸਰੀਰ ਕਰਕੇ ਤੇ ਨਾ ਮਨ ਕਰਕੇ ਕਿਸੇ ਦਾ ਬੁਰਾ ਕਰਨ ਦਾ ਯਤਨ ਕਰੇ। ਤੀਸਰੇ ਨੰਬਰ ਤੇ ਆਉਂਦਾ ਦਇਆ, ਉਹਦੀ ਆਪਾਂ ਵਿਚਾਰ ਕਰ ਚੁੱਕੇ ਹਾਂ। ਮਿਰਦਾ ਅਰਥ ਹੁੰਦਾ ਹੈ ਪ੍ਰਸੰਨਤਾ ਦੀ ਸਹਿਤ ਰਹਿਣਾ, ਜਿਹਨੂੰ ਧਰਮ ਦਾ ਇੱਕ ਅੰਗ ਹੈ ਕਰੁਣਾ, ਮੁਕਤਾ, ਮੈਤਰੀ ਤੇ ਉਪੇਖਿਆ। ਮਿਰਦਾ ਭਾਵੇ ਕਿ ਕਿਸੇ ਨੂੰ ਰੋਟੀ ਖਾਂਦਿਆਂ ਵੇਖ ਕੇ, ਕਿਸੇ ਨੂੰ ਸੌਖਿਆਂ ਵੇਖ ਕੇ ਮਨ ਵਿੱਚ ਜੈਲਸੀ ਨਹੀਂ ਕਰਨੀ, ਸੜਨਾ ਨਹੀਂ, ਕਹਿਣਾ ਵਾਹਿਗੁਰੂ ਤੂੰ ਇਹਨੂੰ ਵੀ ਦਿੱਤਾ ਤੇ ਕਿਸੇ ਦੇ ਪੈਰਾਂ ਪਿੱਛੇ ਸਾਨੂੰ ਵੀ ਦੇਵੀਂ, ਭਗਵਾਨ ਕਿਰਪਾ ਕਰੀਏ ਦੇ ਕੰਮ ਵਿੱਚ ਬਰਕਤ ਪਵੇ। ਇੱਕ ਧਰਮ ਦਾ ਅੰਗ ਹੈ ਇਹਨੂੰ ਕਹਿੰਦੇ ਬਿਰਦ। ਖਿਮਾ, ਅਹਿੰਸਾ, ਦਇਆ, ਮਿਰਦ, ਸਤ, ਬਚਨ, ਤਪ, ਦਾਨ, ਜੋ ਵੀ ਕੋਈ ਧਰਮ ਗ੍ਰੰਥ ਕਹਿੰਦਾ, ਗੁਰੂ ਪੀਰ ਕਹਿੰਦਾ ਹੈ ਉਹਦੇ ਮੁਤਾਬਕ ਚੱਲਣਾ, ਉਹਨੂੰ ਕਹਿੰਦੇ ਨੇ ਸਤ ਬਚਨ। ਸਾਡੇ ਸਿੱਖ ਇਤਿਹਾਸ ਤੇ ਚਾਹੁੰਦਾ ਕਰਤਾਰਪੁਰ ਸਾਹਿਬ ਸਿੱਖ ਸੰਗਤਾਂ ਦੀ 20,000 ਦੀ ਗਿਣਤੀ ਵਿੱਚ ਇਕੱਠ ਹੋਏਗਾ। ਇਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜਨਮ ਸਾਖੀ ਦੇ ਵਿੱਚ ਜ਼ਿਕਰ ਹੈ ਇਸ ਗੱਲ ਦਾ। ਉਸ ਮੌਕੇ ਮੌਜੂਦਾ ਜ਼ਮਾਨੇ ਵਾਪੂ ਸਾਧ ਨਹੀਂ ਸਨ। ਏਡਾ ਵੱਡਾ ਸੰਗਤਾਂ ਦਾ ਇਕੱਠ ਔਰ ਸਮੁੱਚੀ ਸੰਗਤ ਵਾਸਤੇ ਝੜੀ ਦੇ ਲੱਗਣ ਕਰਕੇ ਲੰਗਰ ਦਾ ਪੂਰਾ ਅਰੇਂਜਮੈਂਟ ਨਾ ਹੋ ਸਕਿਆ, ਪ੍ਰਬੰਧ ਨਾ ਹੋ ਸਕਿਆ। ਕਹਿੰਦੇ ਨੇ 3 ਦਿਨ ਝੜੀ ਚੱਲਦੀ ਰਹੀ। ਮੀਂਹ ਰੁਕਣ ਤੋਂ ਬਾਅਦ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ, ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਚੰਦ ਨੂੰ ਪੁੱਤਰ ਆ ਸਾਹਮਣੇ ਦਰਖਤ ਨੇ, ਇਹਨਾਂ ਨੂੰ ਹਲੂਣਾ ਕਰੋ ਤੇ ਇਹਦਾ ਤੂੰ ਮਠਿਆਈ ਕਰੇਗੀ। ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਸਾਹਿਬਜ਼ਾਦੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ, ਬਾਪੂ ਜੀ ਤੁਹਾਡੀ ਉਮਰ ਵਡੇਰੀ ਹੈ ਤੇ ਥੋੜੀ ਜਿਹੀ ਗੱਲ ਵਿਚਾਰ ਕੇ ਕਰਿਆ ਕਰੋ। ਕਦੇ ਦਰਖਤਾਂ ਦੇ ਨਾਲੋਂ ਮਠਿਆਈਆਂ ਕਰੀਆਂ ਨੇ ਤੇ ਲੋਕਾਂ ਨੇ ਸਾਨੂੰ ਕਹਿਣਾ ਵੀ ਸ਼੍ਰੀ ਚੰਦ ਦਾ ਬਾਪੂ ਕਮਲਾ ਹੋ ਗਿਆ। ਇਹ ਗੱਲ ਆਪ ਜੀ ਨੂੰ ਸੋਭਦੀ ਨਹੀਂ। ਉਪਰੰਤ ਬਾਬਾ ਲਖਮੀ ਚੰਦ ਨੂੰ ਆਗਿਆ ਕੀਤੀ ਤੇ ਕਹਿਣ ਲੱਗਾ, ਮਹਾਰਾਜ ਬਾਪੂ ਜੀ ਭਾਈ ਸਭ ਠੀਕ ਕਹਿੰਦੇ ਨੇ, ਬਾਪੂ ਜੀ ਇਸ ਤਰ੍ਹਾਂ ਨਾ ਕਰੋ। ਉਪਰੰਤ ਧੰਨ ਗੁਰੂ ਨਾਨਕ ਪਾਤਸ਼ਾਹ ਮੇਰੇ ਮਾਲਕ ਨੇ ਬਾਬਾ ਲਹਿਣਾ ਜੀ ਨੂੰ ਇਸ਼ਾਰਾ ਕੀਤਾ, ਪੁੱਤਰ ਲਹਿਣਾ ਤੋਂ ਭਾਈ ਇਹਨਾਂ ਦਸਤਾਂ ਨੂੰ ਹਲੋਣ। ਜਿਸ ਮੌਕੇ ਭਾਈ ਲਹਿਣਾ ਜੀ ਉਹਨਾਂ ਦਰਖਤਾਂ ਤੇ ਚੜ੍ਹਨ ਲੱਗੇ ਨਾ, ਤੇ ਬਾਬਾ ਸ਼੍ਰੀ ਚੰਦ ਨੇ ਆਵਾਜ਼ ਮਾਰੀ, ਕਹਿਣ ਲੱਗੇ ਲੈਣਾ ਜੀ, ਤੁਸੀਂ ਵੀ ਪਿਤਾ ਜੀ ਦੇ ਮਗਰ ਲੱਗਦੇ ਹੋ। ਮਨ ਵਿੱਚ ਵਿਚਾਰ ਕਰੋ, ਕਦੇ ਕਿੱਕਰਾਂ ਦੇ ਦਰਖਤਾਂ ਨਾਲ ਮਠਿਆਈਆਂ ਨਹੀਂ ਲੱਗੀਆਂ। ਉਸ ਮੌਕੇ ਬਾਬਾ ਲਹਿਣਾ ਜੀ ਨੇ ਜਵਾਬ ਦਿੱਤਾ, ਬਾਬਾ ਸ਼੍ਰੀ ਚੰਦ ਜੀ, ਮੈਂ ਤੁਹਾਡਾ ਦਾਸ, ਮੈਨੂੰ ਗੁਰਦੇਵ ਨੇ ਹੁਕਮ ਕੀਤਾ ਵੀ ਦਰਖਤਾਂ ਨੂੰ ਝਾੜ ਤੇ ਮਠਿਆਈਆਂ ਕਿਰਨਗੀਆਂ। ਮੇਰਾ ਕੰਮ ਦਰਖਤਾਂ ਨੂੰ ਝਾੜਨਾ ਤੇ ਕਿਰਨਾ ਕੀ ਹੈ ਤੇ ਕੇਰਨਾ ਕੀ ਹੈ ਗੁਰੂ ਨਾਨਕ ਜਾਣੇ, ਮੇਰਾ ਕੰਮ ਨਹੀਂ। ਇਹਨੂੰ ਕਹਿੰਦੇ ਸਤ ਬਚਨ। ਗੁਰਮੁਖੋ, ਆਪਣਾ ਕਰਮ ਹੈ ਗੁਰੂ ਅੱਗੇ ਅਰਦਾਸ ਕਰਨਾ ਤੇ ਗੁਰੂ ਨੇ ਸਾਨੂੰ ਕੀ ਦੇਣਾ, ਇਹ ਗੁਰੂ ਦੀ ਆਪਣੀ ਮੌਜ ਹੈ, ਅਸੀਂ ਉਹਦੇ ਵਿੱਚ ਤਰਕ ਨਹੀਂ ਕਰਦੇ। ਸਾਨੂੰ ਜੋ ਵੀ ਮਿਲਿਆ ਉਹਨੂੰ ਸਤ ਕਰਕੇ ਝੋਲੀ ਚ ਪਾਉਣਾ, ਇਹ ਧਰਮ ਦਾ ਇੱਕ ਅੰਗ ਹੈ। ਇਹਨੂੰ ਕਹਿੰਦੇ ਨੇ ਸਤ ਬਚਨ। ਇਹਦੇ ਤੋਂ ਅੱਗੇ ਆਉਂਦਾ ਤਪ। ਤਪ ਦਾ ਭਾਵ ਹੈ ਕਿਤੇ ਗਰਮੀ ਝੱਲਣੀ ਪਏ, ਕਿਤੇ ਸਰਦੀ ਝੱਲਣੀ ਪਏ, ਕਿਤੇ ਭੁੱਖੇ ਰਹਿਣਾ ਪਏ, ਪਰਮੇਸ਼ਰ ਦੇ ਪਿਆਰੇ ਨੇ ਉਹ ਆਪਣੇ ਸੀਸ ਤੇ ਝੱਲਣਾ ਤਪ। ਅੱਗੇ ਆਉਂਦਾ ਹੈ ਦਾਨ। ਯਥਾ ਯੋਗ ਲੋੜਵੰਦਾਂ ਦੀ ਮਦਦ ਕਰਨੀ, ਖਿਮਾ ਅਹਿੰਸਾ ਦਇਆ ਮਿਰਦ, ਸਤ ਬਚਨ ਤਪ ਦਾਨ, ਸੀਲ ਨਰਮ ਸੁਭਾਅ ਹੋਣਾ। ਜੋ ਕੋ ਕਹਿੰਦਾ ਹੈ ਉਹਨੂੰ ਸਤ ਕਰਕੇ ਮੰਨਣਾ। ਇਤਿਹਾਸ ਪੜ੍ਹੀਦਾ ਰੌਂਗਟੇ ਖੜੇ ਹੋ ਜਾਂਦੇ ਨੇ। ਜਿਸ ਮੌਕੇ ਦੀਨ ਦੁਨੀਆਂ ਦੇ ਮਾਲਕ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਦੀਆਂ ਪੋਥੀਆਂ ਲੈਣ ਲਈ ਗੋਇੰਦਵਾਲ ਸਾਹਿਬ ਗਏ, ਚਬਾਰੇ ਦੇ ਉੱਪਰ ਮਾਮਾ ਮੋਹਨ ਜੀ ਸਨ, ਚਾ ਕਰਕੇ ਸ਼ਬਦ ਪੜ੍ਹਿਆ, ਮੋਹਨ ਤੇਰੇ ਉੱਚੇ ਮੰਦਰ ਮਹਿਲ ਉਪਾਰਾ, ਤੇ ਬਾਬਾ ਮੋਹਨ ਜੀ ਨੇ ਥੱਲੇ ਝਾਕ ਕੇ ਗੁਰੂ ਅਰਜਨ ਦੇ ਪਾਤਸ਼ਾਹ ਵੱਲ ਵੇਖ ਕੇ ਕਹਿਣ ਲੱਗੇ, ਅਰਜਨ ਮੈਨੂੰ ਤੇਰੇ ਸੁਭਾਅ ਦਾ ਪਤਾ ਹੈ। ਉਹ ਅੱਗੇ ਵਾਲਛਲ ਕਰਕੇ ਤੇ ਆਪਣੇ ਭਰਾ ਨੂੰ ਬਰਖਾਸਤ ਕੀਤਾ, ਬੜੇ ਕੜੇ ਬੋਲ ਪਏ ਜੋ ਮੇਰੀ ਜ਼ਬਾਨ ਆਗਿਆ ਨਹੀਂ ਕਹਿੰਦੀ ਦਿੰਦੀ ਕਿ ਮੈਂ ਕਵਾਂ। ਪਰ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਰੰਚਕ ਮਾਤਰ ਵੀ ਬਾਬਾ ਮੋਹਨ ਜੀ ਆਪਣੇ ਮਾਮਾ ਜੀ ਦੇ ਬਚਨਾਂ ਤੇ ਇਤਰਾਜ਼ ਨਹੀਂ ਕੀਤਾ, ਉਹਨੂੰ ਝੋਲੀ ਪਵਾਇਆ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਜਦੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੋਇੰਦਵਾਲ ਸਾਹਿਬ ਸਿੱਖ ਸੰਗਤਾਂ ਦੇ ਕਲਿਆਣ ਹਿੱਤ ਗੁਰਮਤਿ ਪ੍ਰਚਾਰ ਕਰਦੇ ਨੇ, ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਦੀ ਮਹਾਰਾਜ ਦੇ ਸਾਹਿਬਜ਼ਾਦੇ ਬਾਬਾ ਦਾਤੂ ਜੀ ਛੋਟੇ ਜੋ ਸਨ ਉਹ ਆਏ, ਦੀਵਾਨ ਲੱਗਾ ਹੈ। ਸਤਿਗੁਰੂ ਪਾਤਸ਼ਾਹ ਆਪਣੇ ਆਸਣ ਤੇ ਸਮਾਇਮਾਨ ਨੇ, ਉਹਨਾਂ ਆਣ ਕੇ ਠੋਡਾ ਕੱਢ ਮਾਰਿਆ ਠੋਡਾ। ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲਕ ਆਸਣ ਤੋਂ ਥੱਲੇ ਡਿੱਗ ਪਏ, ਉਹਨੂੰ ਬਦ ਦੁਆ ਨਹੀਂ ਦਿੱਤੀ, ਕਰੜਾ ਬਚਨ ਨਹੀਂ ਕਿਹਾ, ਸਗੋਂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਬਾਬਾ ਦਾਤੂ ਦੇ ਪੈਰ ਫੜ ਕੇ ਆਖਿਆ, ਬਾਬਾ ਜੀ ਤੁਸੀਂ ਮੇਰੇ ਮਾਲਕ ਦੇ ਬੇਟੇ ਹੋ, ਮੈਂ ਤੁਹਾਡਾ ਸੇਵਾਦਾਰ ਹਾਂ। ਜਿਹੜੇ ਮਾਲਕ ਹੁੰਦੇ ਨੇ ਉਹ ਆਪਣੇ ਸੇਵਾਦਾਰਾਂ ਨੂੰ ਇਸ ਤਰ੍ਹਾਂ ਹੀ ਤਾੜਦੇ ਨੇ, ਤੁਸੀਂ ਠੀਕ ਕੀਤਾ, ਪਰ ਮੇਰਾ ਸਰੀਰ ਵਡੇਪੇ ਕਰਕੇ ਕਰਦਾ ਹੋ ਗਿਆ, ਤੁਹਾਡੇ ਪਿਤਾ ਜੀ ਦੀ ਸੇਵਾ ਕਰਨ ਕਰਕੇ ਮੇਰਾ ਸਰੀਰ ਸਖਤ ਹੋ ਗਿਆ, ਤੁਹਾਡੇ ਚਰਨ ਨਾਜ਼ੁਕ ਨੇ, ਤੁਹਾਨੂੰ ਦਰਦ ਤਾਂ ਨਹੀਂ ਹੋਈ? ਔਰ ਉਲਟਾ ਉਹਨਾਂ ਦੇ ਪੈਰ ਫੜ ਕੇ ਪੜੋਸਣ ਲੱਗ ਪਏ। ਇਹਨੂੰ ਕਹਿੰਦੇ ਨੇ ਸੀਲ ਸੁਭਾਅ। ਸੀਲ ਸੁਭਾਅ ਇੱਕ ਧਰਮ ਦਾ ਅੰਗ ਹੈ। ਦੂਸਰਾ ਹੈ ਸੋਚ। ਸੋਚ ਦਾ ਅਰਥ ਹੁੰਦਾ ਸੁਖਮਤਾਈ। ਆਪਾਂ ਆਮ ਕਰਕੇ ਜਿਹੜੀ ਬਾਹਰ ਦੀ ਸੁਚਮਤਾਈ ਇਹਦੇ ਤੇ ਜ਼ੋਰ ਦਿੰਦੇ ਹਾਂ, ਕਿਸੇ ਨੇ ਦੋ ਵੇਰਾਂ ਇਸ਼ਨਾਨ ਕਰ ਲਿਆ, ਕਿਸੇ ਨੇ ਚਾਰ ਵੇਰਾਂ ਕਰ ਲਿਆ, ਕਿਸੇ ਨੇ ਇੱਕ ਵੇਰਾਂ ਕਰ ਲਿਆ। ਪਰ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਕੱਲੇ ਪਿੰਡੇ ਨੂੰ ਧੋਣ ਤੇ ਜ਼ੋਰ ਨਹੀਂ ਦਿੰਦੇ। ਆਹ ਪਾਮ ਕਰਕੇ ਪਿੰਡਾ ਧੋ ਲਿਆ, ਇਹਦੇ ਰਲ ਕੇ ਨਹੀਂ ਤੇ ਅਸੀਂ ਮਹਾਂਪੁਰਸ਼ ਹੋ ਗਏ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਜਲ ਕੇ ਮੱਜਣ ਜੇ ਗੱਤ ਹੋਵੇ ਨਿਤ ਨਿਤ ਮਿਹਨਤ ਨਾ ਆਵੇ। ਤੇ ਬਾਬਾ ਬੁੱਲਾ ਸ਼ਾਹ ਜੀ ਕਹਿੰਦੇ ਨੇ ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਮਿਲਦਾ ਡੱਡੂਆਂ ਵੱਛੀਆਂ, ਜੇ ਰੱਬ ਮਿਲਦਾ ਜੰਗਲ ਵੇਲੇ, ਮਿਲਦਾ ਕੱਟੀਆਂ ਵੱਛੀਆਂ। ਆਖ ਬੋਲਿਆ ਰੱਬ ਉਹਨਾਂ ਨੂੰ ਮਿਲਦਾ ਨੀਤਾਂ ਜਿਨ੍ਹਾਂ ਦੀਆਂ ਹੱਛੀਆਂ। ਤੋ ਅਗਲਾ ਧਰਮ ਦਾ ਅੰਗ ਹੈ ਵੱਧ ਤੋਂ ਵੱਧ ਸੁਚਮਤਾ ਹੀ ਰੱਖਣੀ, ਸੀਲ ਸੋਚ ਤ੍ਰਿਸ਼ਨਾ ਬਿਨਾਂ। ਜਿਹੜੀ ਤ੍ਰਿਸ਼ਨਾ ਹੈ ਇਹਦੇ ਤੋਂ ਰਹਿਤ ਹੋਣਾ ਇਹ ਧਰਮ ਦਾ ਅਖੀਰਲਾ ਅੰਗ ਹੈ। ਤ੍ਰਿਸ਼ਨਾ ਕਿੰਨੀ ਕੁ ਪ੍ਰਬਲ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮੇਰੇ ਬਾਲ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਮਾਨਾ ਹੋਰੇ ਪਰੇ ਪਰੇ ਹੀ ਕੋ ਲੁਝੀਏ। ਬੰਦਾ ਕਹਿੰਦਾ ਸੌ ਹੋ ਜੇ ਤੇ ਗੱਲ ਬਣ ਜਾਏਗੀ, ਹਜ਼ਾਰ ਤੇ ਆ ਜਾਂਦਾ, ਲੱਖਾਂ ਤੇ ਕਰੋੜਾਂ ਤੇ ਆ ਜਾਂਦਾ, ਪਰ ਮਨੁੱਖ ਨੂੰ ਸੰਤੋਖ ਨਹੀਂ। ਜਿਹੜੇ ਮਨੁੱਖ ਦੇ ਤੁਸੀਂ ਵਿਛਿੰਦੇ ਹੋ, ਇੱਥੋਂ ਦਾ ਇੱਕ ਮਨੁੱਖ ਹੋਇਆ ਕਾਰਨੇਗੀ। ਆਪਣੇ ਜ਼ਮਾਨੇ ਦੇ ਵਿੱਚ ਉਹ ਦੁਨੀਆਂ ਦਾ ਸਭ ਤੋਂ ਅਮੀਰ ਆਦਮੀ ਸੀ ਅਮਰੀਕਾ ਵਿੱਚ, ਕਾਰਨੇਗੀ ਉਹਦਾ ਨਾਂ ਸੀ, ਔਰ $10 ਅਰਬ ਉਹਦੇ ਕੋਲ ਪ੍ਰਾਪਰਟੀ ਸੀ। ਜਦੋਂ ਮਰਨ ਲੱਗਾ ਉਹਦੇ ਸਕੱਤਰ ਨੇ ਆਖਿਆ ਸਰ ਤੁਸੀਂ ਸੰਤੁਸ਼ਟ ਹੋ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ, ਤੁਹਾਡੇ ਨਾਲ ਦਾ ਦੁਨੀਆਂ ਵਿੱਚ ਕੋਈ ਅਮੀਰ ਨਹੀਂ, ਤੇ ਤੁਹਾਡਾ ਕੋ ਅੰਤਮ ਵਿਚਾਰ। ਉਹ ਕਾਰਨੇਗੀ ਨੇ ਆਪਣੇ ਸੈਕਟਰੀ ਨੂੰ ਕਿਹਾ ਸੀ ਭਾਈ ਮੇਰਾ ਨਿਸ਼ਾਨਾ 100 ਅਰਬ ਇਕੱਠੇ ਕਰਨ ਦਾ ਸੀ, ਪਰ ਮੈਂ 10 ਹੀ ਬਣਾ ਸਕਿਆ, ਮੈਂ ਦੁਨੀਆਂ ਤੋਂ ਨਿਰਾਸ਼ਾ ਜਾ ਰਿਹਾ। $10 ਅਰਬ ਦਾ ਮਾਲਕ, ਨਿਸ਼ਾਨਾ 100 ਤੇ ਹੋ ਗਿਆ। ਮਨੁੱਖ ਕਿਸੇ ਵੀ ਹਾਲਤ ਵਿੱਚ ਰਾਜੀ ਦੇ। ਧਰਮੀ ਦਾ ਤੇ ਤ੍ਰਿਸ਼ਨਾਲੂ ਦਾ ਫਰਕ ਕੀ ਹੈ? ਅਸੀਂ ਜਦੋਂ ਭਾਰਤੀ ਇਤਿਹਾਸ ਪੜ੍ਹਦੇ ਹਾਂ ਉੱਥੇ ਸਿਕੰਦਰ ਮਹਾਨ ਦਾ ਜ਼ਿਕਰ ਆਉਂਦਾ, ਸਿਕੰਦਰ ਮਹਾਨ ਦਾ ਯੂਨਾਨ ਦਾ ਰਹਿਣ ਵਾਲਾ। ਇਹਦੇ ਬਾਰੇ ਪ੍ਰਚਲਿਤ ਹੈ ਕਿ ਇਹ ਦੁਨੀਆਂ ਦਾ ਵਜੇਤੂ ਬਾਦਸ਼ਾਹ ਹੋਇਆ, ਇਹਦਾ ਦੁਨੀਆਂ ਨੂੰ ਜਿੱਤਣ ਦਾ ਫੁਰਨਾ ਸੀ। ਕਹਿੰਦੇ ਜਿਸ ਮੌਕੇ ਹਿੰਦੁਸਤਾਨ ਤੇ ਇਹ ਹਮਲਾ ਕਰਨ ਵਾਸਤੇ ਤੁਰਿਆ ਨਾ ਯੂਨਾਨ ਤੋਂ, ਇਹ ਇੱਕ ਸੰਤ ਮਹਾਂਪੁਰਸ਼ ਦੇ ਕੋਲ ਗਿਆ, ਉਹਦਾ ਨਾਂ ਸੀ ਡਾਇਓਜਨੀਜ। ਸਾਡਾ ਆਮ ਸੁਭਾਅ ਹੈ ਜਦੋਂ ਸਾਨੂੰ ਗਰਜ ਹੁੰਦੀ ਉਦੋਂ ਅਸੀਂ ਕਿਸੇ ਧਰਮ ਦਾ ਆਸਰਾ ਲੈਂਦੇ ਹਾਂ, ਇਹ ਆਮ ਸਾਡਾ ਸੁਭਾਅ ਹੈ। ਉਹ ਕਾਰੋਬਾਰ ਆਰੰਭ ਕਰਨਾ ਹੋਵੇ, ਵਿਆਹ ਸ਼ਾਦੀ ਹੋਵੇ, ਉਦੋਂ ਆਪਾਂ ਅਚੇਚੇ ਤੌਰ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ, ਤੇ ਕੰਮ ਹੋ ਜਾਏ ਤੇ ਮੁੜ ਕੇ ਭਾਵੇਂ ਗੁਰੂ ਦਾ ਖਿਆਲ ਹੀ ਭੁੱਲ ਜਾਏ, ਇਹ ਕਮਜ਼ੋਰੀ ਹੈ ਸਾਡੀ। ਉਹ ਡਾਇਓਜਨੀਜ ਸੰਤ ਦੇ ਡੇਰੇ ਚ ਗਿਆ, ਸਿਕੰਦਰ ਬਾਦਸ਼ਾਹ ਉਹਦੇ ਕੋਲ ਕੁੱਤਾ ਸੀ, ਉਹ ਕੁੱਤਾ ਭੌਂਕਿਆ ਤੇ ਵੇਖੋ ਰੱਬ ਦੇ ਪਿਆਰੇ ਕਿੰਨੇ ਬੇਪਰਵਾਹ ਹੁੰਦੇ ਨੇ। ਉਹ ਕਹਿਣ ਲੱਗਾ ਬਾਬਾ ਜੀ ਤੁਸੀਂ ਕੁੱਤਾ ਕਾਹਦੇ ਵਾਸਤੇ ਰੱਖਿਆ? ਉਹ ਡਾਇਓਜਨੀਜ਼ ਸੰਤ ਕਹਿਣ ਲੱਗਾ ਤੇਰੇ ਵਰਗੇ ਕੁੱਤਿਆਂ ਨੂੰ ਰੋਕਣ ਲਈ, ਕਿੰਨੀ ਕਰੜੀ ਗੱਲ ਹੈ। ਸੰਤ ਕਹਿਣ ਲੱਗੇ ਵੀ ਤੂੰ ਵੀ ਤ੍ਰਿਸ਼ਨਾਲੂ ਹੈ ਤੇ ਕੁੱਤਾ ਵੀ ਤ੍ਰਿਸ਼ਨਾਲੂ, ਫਰਕ ਤਾਂ ਬਹੁਤਾ ਕੋਈ ਨਹੀਂ, ਯਾਦ ਰੱਖਣਾ। ਸੰਤਾਂ ਮਹਾਂਪੁਰਸ਼ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਲਿਖਤਾਂ ਵਿੱਚ ਜ਼ਿਕਰ ਕੀਤਾ ਹੈ ਕਿ ਲਾਲਚੀ ਬੰਦਾ ਤੇ ਹਲਕੇ ਕੁੱਤੇ ਦੀਆਂ ਆਦਤਾਂ ਤਕਰੀਬਨ ਮਿਲਦੀਆਂ ਨੇ। ਤਕਰੀਬਨ ਉਹ ਕਿਸ ਤਰ੍ਹਾਂ, ਜਦੋਂ ਕੁੱਤੇ ਨੂੰ ਹਲਕਾ ਹੋ ਜਾਏ ਉਹਦੀ ਪੂਛ ਸਿੱਧੀ ਹੋ ਜਾਂਦੀ, ਉਹਦੇ ਮੂੰਹ ਤੋਂ ਝੱਗ ਵਗਦੀ ਹੈ, ਉਹ ਕੁੱਤਾ ਪਾਣੀ ਤੋਂ ਦੂਰ ਭੱਜਦਾ ਹੈ ਤੇ ਜਿਹੜਾ ਘੁੰਮਦਾ ਉਹਨੂੰ ਕੱਟਣ ਦਾ ਯਤਨ ਕਰਦਾ। ਚਾਰ ਲੱਛਣ ਅਤੇ ਕੁੱਤੇ ਦੇ ਇਸੇ ਤਰ੍ਹਾਂ ਪਿਆਰਿਓ, ਜਦੋਂ ਮਨੁੱਖ ਲਾਲਚ ਦੇ ਅਧੀਨ ਹੋ ਜਾਂਦਾ ਤੇ ਬੰਦੇ ਦੇ ਅੰਦਰ ਵੀ ਇਹ ਚਾਰ ਉਗੁਣ ਆ ਜਾਂਦੇ ਨੇ। ਲਾਲਚੀ ਮਨੁੱਖ ਦੇ ਅੰਦਰ ਬੰਦੇ ਦੀ ਪੂਛ ਨਹੀਂ ਹੁੰਦੀ, ਬੰਦੇ ਦਾ ਹੱਥ ਹੁੰਦਾ ਹੈ ਤੇ ਲਾਲਚੀ ਬੰਦਾ ਹਰ ਇੱਕ ਦੇ ਅੱਗੇ ਹੱਥ ਅੜਦਾ ਵੀ ਮੈਨੂੰ ਕੁਝ ਨਾ ਕੁਝ ਦੇਵੇ। ਉਹ ਇਹ ਨਹੀਂ ਵੇਖਦਾ ਇੱਥੋਂ ਮੰਗਣਾ ਜਾਇਜ਼ ਹੈ ਕਿ ਨਹੀਂ। ਪਰ ਗੁਰਮੁਖੋ, ਸ਼ਾਸਤਰਾਂ ਦੇ ਵਿੱਚ ਪੰਕਤੀਆਂ ਦੀ ਤਾਬਲਾ ਗੁਣ ਔਰ ਗੌਰਵਤਾ, ਜਬ ਲਗ ਕਹੇ ਨਾ ਦੇ, ਦੇ ਕਹੇ ਤੋਂ ਖੇ ਸਭ ਗੁਣ ਗੌਰਵ ਪਿੱਠ ਦੇ। ਤੁਹਾਡਾ ਗੁਣ, ਤੁਹਾਡੀ ਵਡਿਆਈ ਇਹ ਓਨਾ ਚਿਰ ਹੈ ਜਦੋਂ ਤੁਸੀਂ ਕਿਸੇ ਦੇ ਅੱਗੇ ਹੱਥ ਨਹੀਂ ਅੜਦੇ। ਤਬ ਲਗ ਤਦੋਂ ਤੱਕ ਗੁਣ ਔਰ ਗੌਰਵਤਾ, ਤੁਹਾਡਾ ਗੁਣ ਤੇ ਵਡਿਆਈ ਓਨਾ ਚਿਰ ਤੱਕ ਜਦ ਤੱਕ ਜਬ ਲਗ ਕਹੇ ਨਾ ਜੇ, ਜਦੋਂ ਤੱਕ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਮੈਨੂੰ ਕੁਝ ਨਾ ਕੁਝ ਦਿਓ। ਅਗਲੀ ਪੰਕਤੀ ਲਿਖਿਆ ਹੈ, ਦੇ ਕਹਿ ਧੋਖੇ ਸਭ। ਜਦੋਂ ਬੰਦਾ ਕਹਿੰਦਾ ਭਾਈ ਸਾਹਿਬ ਮੈਨੂੰ ਕੁਝ ਨਾ ਕੁਝ ਦਿਓ, ਉਹ ਕਹਿੰਦੇ ਇਵੇਂ ਨਾ ਇਹਦੇ ਪੱਲੇ ਦਾ ਕੱਖ ਨਹੀਂ, ਉਹਦਾ ਗੁਣ ਉਹਦੀ ਵਡਿਆਈ ਮਿੱਟੀ ਚ ਮਿਲ ਜਾਂਦੇ ਹਨ। ਇਸੇ ਤਰ੍ਹਾਂ ਪਿਆਰੋ, ਲਾਲਚੀ ਮਨੁੱਖ ਹਰ ਇੱਕ ਦੇ ਅੱਗੇ ਆਪਣਾ ਹੱਥ ਅੱਡਦਾ ਹੈ ਔਰ ਸਾਤ ਸੰਗਤ ਰੂਪੀ ਪਾਣੀ ਤੋਂ ਡਰ ਲੱਗਦਾ, ਕਹਿੰਦਾ ਵੀ ਮੈਂ ਗੁਰਦੁਆਰੇ ਜਾਵਾਂਗੇ, ਨਾਲੇ ਦੋ ਡਾਲੇ ਉੱਥੇ ਖਵਾਵਾਂਗੇ, ਨਾਲੇ ਦੋ ਘੰਟੇ ਮਿਸ ਕਰਾਂਗੇ, ਚਾਰ ਹੋਰ ਬਣ ਜਾਣਗੇ। ਉਹਨੂੰ ਕਰਮ ਸਥਾਨ ਤੇ ਜਾਣ ਨੂੰ ਚਿੱਤ ਨਹੀਂ ਕਰਦਾ, ਉਥੋਂ ਡਰਦਾ। ਤੀਸਰੀ ਨਿਸ਼ਾਨੀ ਉਹਦੀ ਇਹ ਹੈ, ਉਹਦੇ ਮੂੰਹ ਚੋਂ ਝੱਗ ਵਗਦੀ ਹੈ ਕੁੱਤੇ ਦੇ ਚੋਂ। ਜਿਹੜਾ ਲਾਲਚੀ ਮਨੁੱਖ ਹੈ ਦੂਜੇ ਨੂੰ ਪ੍ਰਸੰਨ ਕਰਨ ਵਾਸਤੇ ਸਿੱਕੋ ਫੈਂਸੀ ਕਰਦਾ, ਚਿਮਚਾ ਗੇਰੀ ਕਰਦਾ ਵੀ ਮੈਨੂੰ ਕੁਝ ਨਾ ਕੁਝ ਝੜੇ। ਇਹ ਨਿਸ਼ਾਨੀਆਂ ਨੇ ਤੇ ਜਿੱਥੋਂ ਨਹੀਂ ਮਿਲਿਆ ਉਹਨੂੰ ਚੱਕ ਮਾਰਨ ਲੱਗ ਪਿਆ, ਉਹਦੀ ਬਦਨਾਮੀ ਕਰਨ ਲੱਗ ਪਿਆ। ਇਹ ਕਮਜ਼ੋਰ ਹੈ ਲਾਲਚ ਬੰਦੇ ਦੀ ਚਾਰ ਉਗੜ ਨੇ। ਕਹਿੰਦੇ ਜਦੋਂ ਇਹ ਗੱਲ ਕਹੀ ਨਾ ਤੇ ਸਿਕੰਦਰ ਹਿੱਲਿਆ। ਸੰਤ ਕਹਿਣ ਲੱਗੇ, ਸਿਕੰਦਰ ਤੇਰਾ ਕਿਧਰ ਨੂੰ ਪੈਰੀ ਹੈ, ਕਿਧਰ ਚੱਲਿਆ? ਕਹਿਣ ਲੱਗਾ ਜੀ ਮੈਂ ਹਿੰਦੁਸਤਾਨ ਤੇ ਹਮਲਾ ਕਰਨਾ। ਉਹਦੇ ਤੋਂ ਬਾਅਦ ਉਹਨੇ ਹੋਰ ਦੋ ਚਾਰ ਦੇਸ਼ਾਂ ਦੇ ਨਾਮ ਲਏ। ਸੰਤ ਪੁੱਛੀ ਗਿਆ ਤੇ ਆਖਰ ਕਹਿਣ ਲੱਗੇ ਫਿਰ ਕਰੇ? ਕਹਿਣ ਲੱਗਾ ਜੀ ਫਿਰ ਮੈਂ ਆਰਾਮ ਕਰਾਂਗਾ, ਟਿਕ ਜਾਂਗਾ। ਉਹ ਡਾਇਓਜਨੀਜ਼ ਮਹਾਤਮਾ ਕਹਿਣ ਲੱਗਾ ਫਿਰ ਤੇਰੇ ਨਾਲ ਅਸੀਂ ਚੰਗੇ ਹਾਂ, ਜਿਹੜੇ ਪਹਿਲਾਂ ਹੀ ਟਿਕੇ ਆ। ਜੇ ਇੰਨਾ ਕੁਝ ਕਰਨ ਤੋਂ ਬਾਅਦ ਟਿਕਣਾ ਹੈ ਤੇ ਮਿੱਤਰਾ ਪਹਿਲਾਂ ਟਿਕਣਾ ਕਰ, ਟਿਕਦਾ ਕੌਣ ਹੈ? ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨ ਜੋ ਏਕ, ਲਾਗਤ ਹੀ ਭੋਏ ਗਿਰ ਭਰਿਆ ਪਰਾ ਕਰੇ ਜੇ ਸ਼ੇਕ। ਜਦੋਂ ਗੁਰੂ ਦੇ ਗਿਆਨ ਦੀ ਗੱਲ ਬੰਦੇ ਦੇ ਕਾਰਜੇ ਨੂੰ ਲੱਗ ਜਾਏ ਤੇ ਮਨੁੱਖ ਦੀ ਭੜਕਣਾ ਦੂਰ ਹੋ ਜਾਂਦੀ ਹੈ, ਮਨੁੱਖ ਟਕਾਅ ਵਿੱਚ ਆ ਜਾਂਦਾ। ਇਹ ਗੁਰਮੁਖੋ ਧਰਮ ਦੇ ਅੰਗ ਦੱਸੇ ਨੇ, ਲਿੰਗ ਦੱਸੇ ਨੇ ਵਿਦਵਾਨ ਪੁਰਸ਼ਾਂ ਨੇ। ਤੋ ਗੋਪਾਲ ਦੱਤ ਨੇ ਗੁਰਦੇਵ ਨੂੰ ਸਵਾਲ ਕੀਤਾ, ਮਹਾਰਾਜ ਜਿਹੜੇ ਸੰਤ ਨੇ ਉਹਨਾਂ ਦਾ ਧਰਮ ਕੀ ਹੈ? ਤਾਂ ਸਤਿਗੁਰੂ ਜਿਵੇਂ ਜਵਾਬ ਦਿੰਦੇ ਨੇ, ਸਰਵਣ ਕਰੋ ਜੀ।
ਯੋਗ ਸ਼ਬਦੰ ਗਿਆਨ ਸ਼ਬਦੰ।
ਪਰਮਾਤਮਾ ਦੇ ਯੋਗ ਜੁੜਨ ਵਾਲੇ ਜੋ ਸਾਧੂ ਮਾਤਰ ਨੇ ਉਹਨਾਂ ਦਾ ਅਸਧਾਰਨ ਧਰਮ ਇਹ ਹੈ ਕਿ ਸਵੈ ਸਰੂਪ ਦਾ ਗਿਆਨ ਹੋਣਾ। ਆਪਾਂ ਬੜਾ ਗਿਆਨ ਹਾਸਲ ਕਰਦੇ ਹਾਂ। ਮੈਂ 2000 ਦੇ ਮਲੇਸ਼ੀਆ ਗਿਆ, ਉੱਥੇ ਮੈਨੂੰ ਇੱਕ ਮਨੁੱਖ ਦੇ ਘਰ ਰਹਿਣ ਦਾ ਮੌਕਾ ਮਿਲਿਆ। ਬ੍ਰਾਹਮਣ ਬਾਜਰੀ ਪਿੰਡ ਦਾ, ਜ਼ਿਲ੍ਹੇ ਰੋਪੜ ਦਾ। ਉਹਦੇ ਘਰ ਨਾਲ ਕੋਈ ਬੱਚਾ ਨਾ ਕੋਈ ਹੋਰ ਸਿਆਣਾ ਜਾਣਾ। ਤੇ ਮੈਂ ਉਸ ਨੌਜਵਾਨ ਨੂੰ ਪੁੱਛਿਆ ਵੀ ਭਾਈ ਸਾਹਿਬ ਤੁਹਾਡਾ ਪਰਿਵਾਰ ਕਿੱਥੇ ਹੈ? ਨਾਲ ਮੇਰੇ ਸਿੰਘ ਸੀ ਹੋਰ ਜਥੇ ਦਾ, ਥੱਲੇ ਲੈ ਗਿਆ। ਕਹਿਣ ਲੱਗਾ ਗਿਆਨੀ ਜੀ ਮੈਂ ਤੁਹਾਨੂੰ ਪਰਿਵਾਰ ਵਿਖਾਉਣਾ। ਥੱਲੇ ਰਜਾ ਕੀ ਵਿਖਾਇਆ ਉਹਨੇ ਵੀ ਉਹਨੇ ਬਹੁਤ ਸਾਰੀਆਂ ਕੁੱਤੀਆਂ ਤੇ ਬਿੱਲੇ ਕੁੱਤੇ ਤੇ ਬਿੱਲੇ ਰੱਖੇ ਹੋਏ ਸਨ, ਵੰਨ ਸੋਹਣੀਆਂ ਬਿੱਲੀਆਂ। ਕਹਿਣ ਲੱਗਾ ਜੀ ਮੇਰੇ ਕੋਲ ਰਾਜੇ ਦੀ ਲੜਕੀ ਆਈ ਸੀ ਬਿੱਲੀ ਲੈਣ ਵਾਸਤੇ। ਇਹ ਗਿਆਨੀ ਜੀ ਮੇਰਾ ਪਰਿਵਾਰ ਹੈ, ਕੁੱਤਿਆਂ ਤੇ ਬਿੱਲੀਆਂ ਨੂੰ ਪਰਿਵਾਰ ਬਣਾਇਆ ਉਸ ਬੰਦੇ ਨੇ। ਮੈਨੂੰ ਸ਼ਹਿਰ ਦਾ ਨਾਂ ਤਾਂ ਚੇਤੇ ਹੀ ਨਹੀਂ ਰਿਹਾ। ਉਪਰੰਤ ਮੈਨੂੰ ਕਹਿਣ ਲੱਗਾ ਜੀ ਮੈਂ ਪੜ੍ਹਾਈ ਕਰਦਾ ਤੇ ਪੜ੍ਹਾਈ ਕਾਹਦੀ ਕਰਦਾ? ਜਿਹੜੇ ਸਮੁੰਦਰ ਦੇ ਵਿੱਚ ਨਿੱਕੇ ਨਿੱਕੇ ਕੀੜੇ ਮਕੌੜੇ ਨੇ ਨਾ, ਉਹਨਾਂ ਦੀ ਉਹ PhD ਕਰ ਰਿਹਾ ਸੀ ਸਮੁੰਦਰ ਦੇ ਕੀੜਿਆਂ ਦੀ। ਇਹ ਗੱਲ ਉਹ ਵੀ ਨਹੀਂ, ਇਹ ਗੱਲ ਸਾਡੀ ਵੀ ਹੈ। ਅਸੀਂ ਕੁੱਤਿਆਂ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਕਿ ਕੁੱਤਿਆਂ ਦੀਆਂ ਇੰਨੀਆਂ ਕਿਸਮਾਂ ਨੇ, ਮੱਛੀਆਂ ਦੀਆਂ ਇੰਨੀਆਂ ਕਿਸਮਾਂ ਨੇ, ਪੰਛੀਆਂ ਦੀਆਂ ਇੰਨੀਆਂ ਕਿਸਮਾਂ ਨੇ, ਪਰ ਸਾਡੀ ਆਪਣੀ ਕਿਸਮ ਕੀ ਹੈ? ਇਹ ਆਪਾਂ ਕਦੇ ਸੋਚਿਆ ਹੀ ਨਹੀਂ ਕਿ ਅਸੀਂ ਮਨੁੱਖ ਹਾਂ। ਆਖਿਰਕਾਰ ਸਾਡਾ ਸੰਸਾਰ ਵਿੱਚ ਆਉਣ ਦਾ ਪ੍ਰਯੋਜਨ ਹੈ, ਅਸੀਂ ਕਾਹਦੇ ਲਈ ਆਏ ਹਾਂ? ਬਿਲਕੁਲ ਖਿਆਲ ਨਹੀਂ। ਗੁਰਮੁਖੋ ਆਪਾਂ ਰਹਿ ਰਾਜ ਸਾਹਿਬ ਦਾ ਪਾਠ ਕਰਦੇ ਹਾਂ। ਸਾਨੂੰ ਸਤਿਗੁਰੂ ਪਾਤਸ਼ਾਹ ਨੇ ਸੁਚੇਤ ਕੀਤਾ ਹੈ, ਭਈ ਪ੍ਰਾਪਤ ਮਾਨੁਖ ਦਿਓਰੀਆ, ਗੋਬਿੰਦ ਮਿਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਪਿਆਰਿਆ, ਸਾਧ ਸੰਗਤ ਵਿੱਚ ਆ ਕਰ ਕੇਵਲ ਤੇ ਕੇਵਲ ਅਕਾਲ ਪੁਰਖ ਦਾ ਭਜਨ ਕਰ, ਉਸ ਪਰਮਾਤਮਾ ਨੂੰ ਚੇਤੇ ਕਰਨਾ ਕਰ। ਤੋ ਇਸ ਪ੍ਰਕਾਰ ਇਹਦਾ ਅਰਥ ਇਹ ਹੈ ਕਿ ਪਰਮਾਤਮਾ ਵਿੱਚ ਜੁੜਨ ਵਾਲੇ ਜਿਹੜੇ ਸਾਧੂ ਨੇ, ਉਹਨਾਂ ਦਾ ਅਸਤਾਰਮ ਧਰਮ ਜੋ ਸਵੈ ਸਰੂਪ ਦਾ ਗਿਆਨ ਹੋਣਾ ਹੈ, ਅਤੇ ਸ਼ਬਦਮ ਉਪਦੇਸ਼ ਦਾ ਜਿਹੜਾ ਕਿਸੇ ਨੂੰ ਸਿੱਖਿਆ ਦੇਣੀ ਨਾ, ਉਹ ਵੀ ਉਹ ਆਤਮ ਗਿਆਨ ਦੀ ਸਿੱਖਿਆ ਦਿੰਦੇ ਨੇ। ਆਤਮ ਗਿਆਨ ਦੀ ਆਪ ਜੁੜੇ ਨੇ ਤੇ ਦੂਜਿਆਂ ਨੂੰ ਆਤਮ ਗਿਆਨ ਦੀ ਪ੍ਰੇਰਨਾ ਦਿੰਦੇ ਨੇ। ਦੂਸਰਾ ਯੋਗ ਨਾਮ ਯੋਗੀ ਦਾ ਹੈ, ਇਹ 6 ਕਿਸਮਾਂ ਦਾ ਲਿਖਿਆ। ਯੋਗੀ ਜੰਗਮ ਸਰੇਵੜੇ, ਸੰਨਿਆਸੀ ਤੇ ਦਰਵੇਸ਼, 6ਵਾਂ ਜਾਮਾ ਵਿਪਰਦਾ, ਜਾਂ ਮੈਂ ਮੀਨ ਨਾ ਦੇਖ। ਸੋ ਇਸ ਪ੍ਰਕਾਰ ਇਹਨਾਂ ਦਾ ਅਸਧਾਰਨ ਧਰਮ ਕਿਹੜਾ ਹੈ? ਜਿਹੜਾ ਸਵੈ ਸਰੂਪ ਦਾ ਗਿਆਨ ਹੋਣਾ ਅਤੇ ਉਪਦੇਸ਼ ਵੀ ਇੱਕ ਗਿਆਨ ਦਾ ਦੇਣਾ, ਇਹ ਯੋਗੀਆਂ ਦਾ ਕਰਮ ਹੈ। ਅਗਰ ਇਹਨਾਂ ਨਿਯਮਾਂ ਦਾ ਧਾਰਨੀ ਨਹੀਂ, ਉਹਨੂੰ ਯੋਗੀ ਨਹੀਂ ਕਵਾਂਗੇ। ਵੈਸੇ ਯੋਗ ਦਾ ਅਰਥ ਹੁੰਦਾ ਜੁੜਨਾ, ਇਹ ਨਹੀਂ ਵੀ ਕੰਨਾਂ ਵਿੱਚ ਮੁੰਦਰਾਂ ਪਾ ਕੇ ਸਭ ਫੜ ਲਿਆ ਤੇ ਲੋਕਾਂ ਦੇ ਘਰਾਂ ਵਿੱਚੋਂ ਆਟਾ ਬੁੱਕ ਬੁੱਕ ਆਟਾ ਮੰਗਣਾ, ਇਹ ਯੋਗੀ ਦਾ ਕਰਮ ਨਹੀਂ। ਯੋਗੀ ਦੇ ਬਾਰੇ ਜਪਜੀ ਸਾਹਿਬ ਬੜਾ ਸੁੰਦਰ ਮਹਾਰਾਜ ਦਾ ਸੰਦੇਸ਼ ਹੈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕਰੇ ਭੂਤ ਖਿੰਥਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ ਆਈ ਪੰਥੀ, ਸਗਲ ਜਮਾਤੀ ਮਨ ਜੀਤੇ ਜਗ ਜੀਤ। ਸੰਤੋਖ ਦੀਆਂ ਮੁੰਦਰਾਂ ਪਾਉਣੀਆਂ ਕਰ, ਸ਼ਰਮ ਦੀ ਝੋਲੀ ਪਾਉਣਾ ਕਰ, ਤੇ ਆਪਣੇ ਪਿੰਡੇ ਤੇ ਸੁਆਹ ਕਿਹੜੀ ਮਾਰਨੀ ਹੈ? ਜਿਹੜਾ ਪਰਮਾਤਮਾ ਦਾ ਧਿਆਨ ਕਰਨਾ, ਵਾਹਿਗੁਰੂ ਦਾ ਚਿੰਤਨ ਕਰਨਾ, ਉਹਨਾਂ ਦੇ 12 ਭੇਖ ਨੇ, 12 ਭਾਗ ਨੇ, ਉਹਨਾਂ ਸਾਰਿਆਂ ਚੋਂ ਆਈ ਪੰਥ ਮਹਾਨ ਹੈ। ਤੇ ਗੁਰਦੇਵ ਕਹਿੰਦੇ, ਗੁਰਮੁਖਾ ਤੇਰਾ ਆਈ ਪੰਥ ਵਿੱਚ ਆਉਣਾ ਤਾਂ ਸਫਲ ਹੈ ਜੇ ਤੂੰ ਮਨ ਤੇ ਕਾਬੂ ਕਰਨਾ ਕਰੇ। ਤੇ ਮਨ ਕਾਬੂ ਕਿਵੇਂ ਆਵੇਗਾ? ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਸ। ਤੋ ਇਸ ਪ੍ਰਕਾਰ ਯੋਗੀ ਉਹ ਹੈ ਜਿਹਨੂੰ ਆਤਮ ਗਿਆਨ ਹੋਇਆ, ਜਿਹੜਾ ਹੋਰਨਾਂ ਨੂੰ ਆਤਮ ਗਿਆਨ ਦਾ ਉਪਦੇਸ਼ ਦਿੰਦਾ ਹੈ। ਭਾਈ
ਵੇਦ ਸ਼ਬਦੰ ਤਾਂ ਬ੍ਰਾਹਮਣ,
ਗੁਰਮੁਖੋ ਜਿਹੜਾ ਹਿੰਦੂ ਧਰਮ ਹੈ ਇਹਨਾਂ ਵਿੱਚ ਇੱਕ ਮਹਾਂਪੁਰਸ਼ ਹੋਏ ਨੇ ਮੰਨੂ ਜੀ। ਉਸ ਮੰਨੂ ਜੀ ਨੇ ਇੱਕ ਸਿਮਰਤੀ ਬਣਾਈ ਹੈ ਜਿਹਨੂੰ ਅਸੀਂ ਹਿੰਦੂਆਂ ਦਾ ਸੰਵਿਧਾਨ ਵੀ ਕਹਿ ਸਕਦੇ ਹਾਂ, ਉਹਨਾਂ ਦਾ ਕਾਂਸਟੀਟਿਊਸ਼ਨ ਵੀ ਕਹਿ ਸਕਦੇ ਹਾਂ। ਉਸ ਮਨੂ ਸਿਮਰਤੀ ਦੇ ਵਿੱਚ ਉਹਨਾਂ ਨੇ ਮਨੁੱਖਾਂ ਦੀ ਵੰਡ ਚਾਰ ਭਾਗਾਂ ਚ ਕੀਤੀ ਹੈ, ਔਰ ਉਹ ਜਿਹੜੀ ਵੰਡ ਹੈ ਕਦੇ ਕਰਮ ਕਰਕੇ ਸੀ, ਮੁੜ ਕੇ ਸਮੇਂ ਦੇ ਨਾਲ ਉਹ ਜਨਮ ਜੁੜ ਗਿਆ ਉਹਦੇ ਨਾਲ, ਉਹ ਗਲਤ ਸੀ। ਜਿਹੜਾ ਵੇਦਾਂ ਨੂੰ ਪੜ੍ਹਦਾ ਹੈ, ਵੇਦਾਂ ਨੂੰ ਪੜ੍ਹਾਉਂਦਾ ਹੈ, ਜਿਹੜਾ ਜਗ ਕਰਦਾ ਤੇ ਜਗ ਕਰਾਉਂਦਾ ਹੈ, ਜਿਹੜਾ ਦਾਨ ਦਿੰਦਾ ਤੇ ਦਾਨ ਲੈਂਦਾ, ਜਿਹੜਾ ਇਹਨਾਂ ਛੇ ਕਰਮਾਂ ਦਾ ਧਾਰਨੀ ਸੀ, ਉਹਨੂੰ ਉਹਨਾਂ ਬ੍ਰਾਹਮਣ ਕਿਹਾ। ਇਸੇ ਤਰ੍ਹਾਂ ਦੇਸ਼ ਦੀ ਰੱਖਿਆ ਦਾ ਜ਼ਿੰਮੇਵਾਰੀ ਕਰਨ ਵਾਲੀ ਨੂੰ ਉਹਨਾਂ ਕਸ਼ਤਰੀ ਲਿਖਿਆ। ਜਿਹੜੇ ਵਪਾਰੀ ਸਨ ਜਾਂ ਖੇਤੀਬਾੜੀ ਦਾ ਕਰਮ ਕਰਨ ਵਾਲੇ ਸਨ, ਨੌਕਰੀ ਪੇਸ਼ਾ ਸਨ, ਉਹਨਾਂ ਨੂੰ ਨਵੈਸ਼ ਕਿਹਾ। ਇਹਨਾਂ ਸਾਰਿਆਂ ਦੀ ਸੇਵਾ ਕਰਨ ਵਾਲੇ ਨੂੰ ਸ਼ੂਦਰ ਆਖਿਆ। ਲੇਕਿਨ ਗੁਰਦੇਵ